तुम चंदन हम इरंड बापरे, संग तुम्हारे बसा नीच रूख ते ऊच पए हैं, गंध सुगंध निवासा माधव सत संगत शरण तुम्हारी, हम अवगन तुम उपकारी, रहाओ तुम मुखतूल सुपेद सपियल, हम बपरे जस कीरा, सत संगत मिल रही है माधव जैसे मदप मखीरा, जाति ओछा पाती ओछा, ओछा जन्म हमारा, राजा राम की सेवना कीनी, कह रवदास चमारा, राजा राम की सेवना कीनी, कह रवदास चमारा। वाहिगुरु जी का खालसा, वाहिगुरु जी की फतेह। परम सन्मान योग गुरु रूप गुरु प्यारी साध संगत जी, वड्डियां भागां दा सदका आपां नूं हर रोज सतगुरां दी चरण शरण विच जुड़ बैठ के सतगुरां दे गुण गाण दा सरवण करन दा सुभाग प्राप्त हुंदा है। आप जी सत्कार योग संत बाबा अवतार सिंह जी बदनी कला वालियां पासों शब्द दी विचार सरवण कर रहे सी, जो के ब्रह्म ज्ञानी संत बाबा गुरबचन सिंह जी खालसा पिंडरां वालियां दे परिवार विच्चों उन्हां दे पुत्रे लगदे ने। संत गुरबचन सिंह जी खालसा पिंडरां वालियां दी उपमा कोई दो चार पांच मिनट दे विच कथन करन दी मुथाज नहीं, इसलिए मैं उन्हां दा टॉपिक उस दिन दा शुरू नहीं कीता। जदों बरसी मनाई जाती है फिर सारा टाइम 45 मिनट 40 मिनट जां 1 घंटा महापुरशां दे जीवन दे नाल संबंधित कथा कीती जाती है। सच जो है वह सच ही रहना हुंदा है। तो अक्सर बहुत सारे प्रचारक विचरदियां होयां संगतां दे विच वो दुध पानी दी परख नहीं कर सकते, एक लफज नूं संत लफज नूं महापुरख लफज नूं संगतां दे मनां दे अंदर उन्हां ने भरम भुलेखा बना के पा दिता है। इस वास्ते कई बार अक्सर साडे नाल वापरदा है, कथा सुणाउंदिआं सुणाउंदिआं जे किसी महापुरश दी उपमा करन लग पईए दो चार प्रेमी विचों उठ जांदे है, वो मलूम हो जांदा है कि इन्हां दे मन अंदर महापुरखां दे नाम तों ही हेठ है। पर याद रहे संत करतार सिंह जी, संत गुरबचन सिंह जी महापुरश, संत जरनैल सिंह जी खालसा महापुरश, उन्हां ने पखंडियां दा बाईकाट और खंडन करन दी लहर चलाई सी। पर होया कि बहुत सारिया बुलारियां नूं हत्थां विच सरकार ने लैके एक नवी तरतीब सोची कि टकसाल नूं वी उन्हां पखंडियां दी लाइन विच ही तुसीं कथन कर दिया करो, और बहुत सारी संगत टकसाल नूं वी डेरेदारी दे नाल ही जोड़ करके भुलेखे विच पै के समझ लैंदी है। साध संगत जी उह पखंड दा केंद्र उह हुंदा है, मुख रूप जो दो क निशानियां ने। आपां हुण देखदे हां कि जिहड़ा वी गुरु ग्रंथ साहिब जी नूं सीस झुकाउंदा है, जे आपां इमानदारी वरतीए तो अपना भरा लगदा है, संगतां साडियां भैणां भरावां वर्गियां गुर भाई लगदे है। निक्के निक्के तो किसे दे विच कोई अवगुण होए जां गुण होए, किसी ने बहुता नितनेम कर लिया, किसी ने थोड़ा कर लिया, कोई वीर अमृतधारी, कोई सहजधारी, कोई केसाधारी, पर जिहड़ा वी गुरु ग्रंथ साहिब नूं मन्नदा साडा भरा लगदा है। इसे तरह मुख रूप दे विच पखंड दे डेरे और पखंडी उन्हां नूं मन्निया जांदा है जिहड़े अपने डेरे विच आश्रम दे विच गुरु ग्रंथ साहिब दा प्रकाश नहीं करदे। मुख रूप विच ओह पखंडी ने और पखंड दे गढ़ ने केंद्र ने। ਦੂਜੇ ਨੰਬਰ ਤੇ ਉਹ ਵੀ ਪਖੰਡ ਦੇ ਕੇਂਦਰ ਨੇ ਜਿਹੜੇ ਇੱਕ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰ ਲੈਂਦੇ ਨੇ, ਦੂਸਰੇ ਪਾਸੇ ਉਹ ਆਪ ਗੱਦੀ ਲਾ ਕੇ ਬੈਠ ਕੇ ਸੰਗਤ ਕੋਲੋਂ ਬਰਾਬਰ ਹੀ ਆਪਣਿਆਂ ਪੈਰਾਂ ਤੇ ਮੱਥਾ ਟਿਕਵਾਉਂਦੇ ਹਨ। ਉਹ ਵੀ ਪਖੰਡੀ ਨੇ। ਪਰ ਸਾਧ ਸੰਗਤ ਜੀਓ, ਦਸ਼ਮੇਸ਼ ਪਿਤਾ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ ਦਮਦਮੀ ਟਕਸਾਲ ਪੰਥ ਦਾ ਪ੍ਰਚਾਰ ਕਰਦੀ ਆ ਰਹੀ ਹੈ। ਪੰਥ ਦਾ ਪ੍ਰਚਾਰ ਕਰਦਿਆਂ ਜੇ ਕਿਤੇ ਸੀਸ ਦਾ ਬਲੀਦਾਨ ਵੀ ਦੇਣਾ ਪਿਆ ਤੇ ਸੇਵਾਦਾਰਾਂ ਨੇ ਔਰ ਜਥੇਦਾਰਾਂ ਨੇ ਦਿੱਤਾ ਹੈ। ਟਕਸਾਲ ਦੇ ਵੀ ਬਹੁਤ ਸਾਰੇ ਅਸਥਾਨ ਨੇ, ਕਿਸੇ ਇੱਕ ਵੀ ਅਸਥਾਨ ਦਾ ਕੋਈ ਪਰੂਫ ਲੱਭ ਕੇ ਦਿਖਾਵੇ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ, ਤੇ ਜਾਂ ਉੱਥੇ ਦਾ ਡੇਰੇਦਾਰ ਮਹਾਂਪੁਰਸ਼ ਜਿਹੜਾ ਉਹ ਆਪਣੇ ਪੈਰਾਂ ਤੇ ਚਰਨਾਂ ਤੇ ਮੱਥਾ ਟਿਕਵਾਉਂਦਾ ਹੋਵੇ। ਇੱਕ ਵੀ ਪਰੂਫ ਕੋਈ ਸੰਗਤਾਂ ਲੱਭ ਕੇ ਦਿਖਾਣ ਨਹੀਂ ਲੱਭੇਗਾ। ਜਿਹੜੇ ਵਿਦਿਆਰਥੀ ਰੂਪ ਵਿੱਚ ਬੱਚਿਆਂ ਵਾਂਗ ਸੰਥਿਆ ਕਰਦੇ, ਉਹ ਤਾਂ ਸਤਿਕਾਰ ਨਾਲ ਆਪਣੇ ਮਹਾਂਪੁਰਸ਼ਾਂ ਦੀ ਗੋਡੀ ਕਦੇ ਕਦੇ ਹੱਥ ਲਗਾ ਦਿੰਦੇ ਨੇ। ਅਸੀਂ ਵੀ 6 ਸਾਲ ਟਕਸਾਲ ਵਿੱਚ ਪੜ੍ਹਾਈ ਕੀਤੀ, ਅਸੀਂ ਵੀ ਆਪਣੇ ਮਹਾਂਪੁਰਸ਼ਾਂ ਦੇ ਮਾਣ ਤਾਣ ਨਾਲ ਕਦੇ ਕਦੇ ਥੋੜ੍ਹਾ ਜਿਹਾ ਝੁੱਕ ਕੇ ਗੋਡੀ ਹੱਥ ਲਗਾ ਦਿੰਦੇ ਹੁੰਦੇ ਸੀ। ਪਰ ਸੰਗਤ ਰੂਪ ਵਿੱਚ ਜਿਵੇਂ ਪਖੰਡੀ ਪੂਜਾ ਕਰਾਉਂਦੇ ਆ, ਇਵੇਂ ਟਕਸਾਲ ਦਿਆਂ ਅਸਥਾਨਾਂ ਤੇ ਕਿਤੇ ਵੀ ਪਖੰਡ ਜਿਹੜਾ ਉਹ ਨਜ਼ਰ ਨਹੀਂ ਆਏਗਾ। ਔਰ ਟਕਸਾਲ ਦਾ ਯੋਗਦਾਨ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਭਾਰਤ ਵਰਸ਼ ਦੇ ਅੰਦਰ ਵਿਚਰ ਕੇ 27 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਥਾ ਕੀਤੀਆਂ ਸਨ। ਇਸ ਤੋਂ ਪਿੱਛੋਂ ਵੀ ਜੋ ਪ੍ਰਚਾਰ ਹੋਇਆ ਉਹ ਵੀ ਸਮੁੱਚੇ ਵਰਲਡ ਦੇ ਸਾਹਮਣੇ ਹੈ। ਪਰ ਇਤਨਾ ਸਿੱਖੀ ਦਾ ਪ੍ਰਚਾਰ ਤੇਜ਼ ਰਫ਼ਤਾਰ ਵਿੱਚ ਹੁੰਦਾ ਹੋਇਆ ਆਖਰ ਫਿਰ ਰੋਕਣ ਦੀਆਂ ਹੀ ਤਿਆਰੀਆਂ ਹੋਈਆਂ ਸਨ, ਜੋ ਸਭ ਕੁਛ ਆਪ ਸੰਗਤਾਂ ਦੇ ਸਾਹਮਣੇ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਲਾਈ ਹੋਈ ਇਹ ਟਕਸਾਲ ਸੱਚ ਨੇ ਸੱਚ ਹੀ ਰਹਿਣਾ ਹੈ। ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਹੈ ਕਿ ਸਾਰੇ ਆਪਾਂ ਭਾਈ ਭਾਈ ਹਾਂ, ਕੋਈ ਸਹਿਜਧਾਰੀ ਹੈ, ਕੋਈ ਕੇਸਾਧਾਰੀ ਹੈ, ਕੋਈ ਅੰਮ੍ਰਿਤਧਾਰੀ, ਜਿਹੜਾ ਵੀ ਦਿਲੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਹੈ, ਇਵੇਂ ਹੀ ਸਾਧ ਸੰਗਤ ਜੀਓ, ਟਕਸਾਲ ਦੇ ਸਾਰੇ ਅਸਥਾਨ ਇੱਕ ਹਨ। ਕਿਵੇਂ ਇੱਕ ਹਨ? ਕਿਉਂਕਿ ਉਹਨਾਂ ਸਾਰਿਆਂ ਦਾ ਗੁਰੂ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ। ਇਸ ਵਾਸਤੇ ਜਿਵੇਂ ਸੰਗਤ ਵੱਧ ਰਹੀ ਹੈ, ਜਨਰੇਸ਼ਨ ਵੱਧ ਰਹੀ ਹੈ, ਆਪਾਂ ਨੂੰ ਗੁਰਦੁਆਰੇ ਸਾਹਿਬ ਹੋਰ ਬਣਾਉਣੇ ਪਏ ਹੈ, ਇਸੇ ਤਰ੍ਹਾਂ ਹੀ ਟਕਸਾਲ ਦੇ ਵੀ ਅਸਥਾਨ ਬਹੁਤ ਸਾਰੇ ਹੋਰ ਬਣਾਉਣੇ ਪਏ ਹੈ, ਇਸੇ ਤਰ੍ਹਾਂ ਹੀ ਉਹਨਾਂ ਦੇ ਜਥੇਦਾਰ, ਇੰਚਾਰਜ, ਸੇਵਾਦਾਰ, ਮੁਖੀ ਵੱਖ ਵੱਖ ਥਾਵਾਂ ਤੇ ਪ੍ਰਚਾਰ ਕਰ ਰਹੇ। ਪਰ ਜਦ ਤੱਕ ਸ਼ਬਦ ਗੁਰੂ ਦਾ ਪ੍ਰਚਾਰ ਹੋ ਰਿਹਾ, ਉਹ ਸਾਰੇ ਇੱਕੇ ਹੀ ਮਾਲਾ ਦੇ ਮਣਕੇ ਹਨ। ਇਹ ਜੋ ਉਪਮਾ ਹੈ, ਇਹ ਸਾਧ ਸੰਗਤ ਜੀਓ, ਇਹ ਕੋਈ ਥੋੜੇ ਜਿਹੇ ਸਮੇਂ ਦੇ ਵਿੱਚ ਵਿਖਿਆਨ ਕਰਕੇ ਕੰਪਲੀਟ ਰੂਪ ਦੇ ਵਿੱਚ ਦੱਸੀ ਨਹੀਂ ਜਾ ਸਕਦੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਦਇਆ ਦਾ ਸਦਕਾ ਜਿਹੜੇ ਟਕਸਾਲ ਦੇ ਪ੍ਰਚਾਰਕ ਆਪ ਜੀ ਨੂੰ ਮਿਲਣਗੇ, ਉਹਨਾਂ ਦੇ ਵਿੱਚ ਕੁਝ ਵਾਧੇ ਹੋਣਗੇ। ਕੀ ਵਾਧੇ ਹੋਣਗੇ? ਉਹਨਾਂ ਨੂੰ ਜਦੋਂ ਗੁਰਮਤ ਦੀ ਵਿੱਦਿਆ ਸਿਖਾਈ ਜਾਂਦੀ ਹੈ, ਉਹਨਾਂ ਨੂੰ ਨਾਲ ਨਾਲ ਕਈ ਕਈ ਸਾਲ ਉਹਨਾਂ ਤੋਂ ਪਹਿਲਾਂ ਲੰਗਰ ਦੇ ਭਾਂਡੇ ਮੰਜਵਾਏ ਜਾਂਦੇ ਹੈ, ਗੁਰੂ ਦਰਬਾਰ ਦੇ ਵਿੱਚ ਉਹਨਾਂ ਦੀਆਂ ਡਿਊਟੀਆਂ ਲਵਾ ਕੇ ਉਹਨਾਂ ਕੋਲੋਂ ਸੇਵਾ ਕਰਵਾਈ ਜਾਂਦੀ ਹੈ, ਔਰ ਨਾਲ ਨਾਲ ਉਹਨਾਂ ਨੂੰ ਗੁਰਮਤ ਦੀ ਵਿੱਦਿਆ ਸਿਖਾਈ ਜਾਂਦੀ ਕਿ ਜੋ ਤੁਸੀਂ ਸਟੇਜ 'ਤੇ ਸੁਣਾਉਣਾ ਹੈ ਉਹ ਤੁਸੀਂ ਆਪਣੀ ਜ਼ਿੰਦਗੀ 'ਚ ਕੀਤਾ ਵੀ ਹੋਵੇ ਔਰ ਤੁਹਾਨੂੰ ਆਲਸ ਨਾ ਹੋਵੇ ਜੇ ਕਿਤੇ ਸੇਵਾ ਕਰਨੀ ਪਈ ਤਾਂ। ਇਸ ਤਰ੍ਹਾਂ ਨਹੀਂ ਕਿ ਅੱਜ ਵਿਦਿਆਰਥੀ ਆਇਆ ਉਹਨੂੰ ਕੇਵਲ ਪੁਸਤਕਾਂ ਪੋਥੀਆਂ ਸਾਹਿਬ ਪੜ੍ਹਾ ਕੇ ਉਹਨੂੰ ਉਸੇ ਵੇਲੇ ਤੋਰ ਦਿੱਤਾ ਜਾਏ ਕਿ ਜਾਂ ਪ੍ਰਚਾਰ ਕਰ। ਪ੍ਰਾਚੀਨ ਸਮੇਂ ਤੋਂ ਤੁਸੀਂ ਇਤਿਹਾਸ ਸਿੱਖ ਪੰਥ ਦਾ ਪੜ੍ਹ ਕੇ ਦੇਖੋ, ਮਹਾਰਾਜ ਪਾਤਸ਼ਾਹ ਪਹਿਲਾਂ ਉਹਨਾਂ ਨੂੰ ਸੇਵਾ ਸਿਮਰਨ ਦਾ ਅਭਿਆਸ ਆਪਣੇ ਪਾਸ ਰੱਖ ਕੇ ਕਰਵਾਇਆ ਕਰਦੇ ਸਨ। ਆ ਥੋੜ੍ਹੇ ਦਿਨ ਪਹਿਲਾਂ ਗੁਰਮੁਖਾਂ ਪਿਆਰਿਆਂ ਨੇ ਮੇਰੇ ਨਾਲ ਬਚਨ ਚਲਾ ਲਿਆ, ਮੇਰੇ ਟਕਸਾਲ ਵਿੱਚ ਰਹਿਣ ਦੇ ਮੌਕੇ ਦੀ ਗੱਲ ਚੱਲ ਪਈ। ਮੈਂ ਦੱਸਿਆ, ਮੈਂ ਕਿਹਾ ਬਾਬਾ ਠਾਕੁਰ ਸਿੰਘ ਸਾਹਿਬ ਜੀ ਹੁਣਾਂ ਕੋਲ ਮੈਂ 92 ਸਾਲ ਵਿੱਚ ਗੁਰਮਤ ਦੀ ਵਿੱਦਿਆ ਸਿੱਖਣ ਲਈ ਗਿਆ, ਥੋੜ੍ਹਾ ਸਮਾਂ ਵਿੱਦਿਆ ਸਿੱਖੀ ਅਤੇ ਉਸ ਤੋਂ ਬਾਅਦ ਇੱਕ ਦਿਨ ਰਾਤ ਨੂੰ ਮੈਂ ਲੰਗਰ ਵਿੱਚੋਂ ਬਾਲਟੀ ਦਾਲ ਦੀ ਭਰ ਕੇ ਤੁਰਿਆ ਜਾ ਰਿਹਾ ਸੀ ਵਰਤਾਉਣ, ਮੈਨੂੰ ਇਸ਼ਾਰਾ ਕਰਕੇ ਬੁਲਾ ਕੇ ਬਚਨ ਕੀਤਾ ਮਹਾਂਪੁਰਸ਼ਾਂ ਨੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਆਪਣਾ ਸੇਵਾ ਚੱਲ ਰਹੀ ਹੈ, ਟਕਸਾਲ ਉਸ ਸੇਵਾ ਦੀ ਜਥੇਦਾਰੀ ਨਿਭਾ ਰਹੀ ਹੈ, ਤੂੰ ਕੱਲ੍ਹ ਤੋਂ ਉੱਥੇ ਚਲੇ ਜਾਣਾ ਹੈ ਅਤੇ ਮਿਸਤਰੀਆਂ ਨੂੰ ਅਤੇ ਸੰਗਤ ਨੂੰ ਤੂੰ ਪ੍ਰਸ਼ਾਦੇ ਵਰਤਾਇਆ ਕਰਨੇ, ਚਾਹ ਸਮੇਂ ਸਿਰ ਬਣਾ ਕੇ ਦਿਆ ਕਰਨੀ। ਤੋ ਮੈਂ ਪਹਿਲਾਂ ਤਾਂ ਲਗਭਗ 8 ਕੁ ਪਹਿਰ 24 ਕੁ ਘੰਟੇ ਤਾਂ ਮੈਂ ਇਹ ਸੋਚਿਆ ਕਿ ਮੇਰੀ ਡਿਊਟੀ ਸੇਵਾ ਵਿੱਚ ਲਗਾ ਦਿੱਤੀ ਗਈ, ਮੈਂ ਤਾਂ ਵਿੱਦਿਆ ਸਿੱਖਣੀ ਸੀ। ਪਰ ਫਿਰ ਆਪੇ ਗੁਰੂ ਮਹਾਰਾਜ ਨੇ ਦਿਮਾਗ ਸੁਰਤੀ ਬਿਰਤੀ ਵਿੱਚ ਇਹ ਫੁਰਨਾ ਦਿੱਤਾ ਹੈ ਕਿ ਮਨਾ ਮਹਾਂਪੁਰਖ, ਇਹ ਵਿੱਦਿਆ ਜ਼ਰੂਰੀ ਨਹੀਂ ਕਿ ਪੜ੍ਹਾ ਕੇ ਹੀ ਵਿੱਦਿਆ ਜਿਹੜੀ ਹੈ ਉਹ ਸਿਖਾਉਂਦੇ ਹੈ, ਇਹ ਬਖਸ਼ਿਸ਼ ਕਰਕੇ ਵੀ ਸਿਖਾ ਦਿੰਦੇ ਹੈ। ਤਾਂ ਤੈਨੂੰ ਸੇਵਾ ਲਗਾਈ ਹੈ, ਤੂੰ ਡਟ ਕੇ ਸੇਵਾ ਕਰ। 92 ਸੰਨ ਤੋਂ ਸਾਧ ਸੰਗਤ ਜੀ 97 ਸੰਨ ਤੱਕ 13 ਅਪ੍ਰੈਲ ਵਿਸਾਖੀ ਵਾਲੇ ਦਿਨ ਤੱਕ ਉਸ ਅਸਥਾਨ ਦੇ ਉੱਤੇ ਬਾਬਾ ਜੀ ਨੇ ਸੇਵਾ ਕਰਵਾਈ ਤੇ ਇਹ ਵਿੱਦਿਆ ਦੀ ਦਾਤ ਪਤਾ ਨਹੀਂ ਕਿਹੜੇ ਵੇਲੇ ਬਖਸ਼ਿਸ਼ ਕਰ ਦਿੱਤੀ। ਆਪ ਜੀ ਹੁਣ ਸਰਵਣ ਕਰਦੇ, ਜੇ ਆਪ ਵਿੱਚ ਬੈਠ ਕੇ ਆਪਾਂ ਗੁਣ ਗਾਉਂਦੇ ਹਾਂ ਇਹ ਆਪ ਜੀ ਨੂੰ ਪਤਾ ਹੈ ਜਾਂ ਸਤਿਗੁਰਾਂ ਨੂੰ ਪਤਾ ਹੈ, ਪਰ ਮਹਾਂਪੁਰਸ਼ ਹੱਥੀਂ ਕੰਮ ਕਰਵਾ ਕੇ ਸੰਗਤਾਂ ਦੀ ਸੇਵਾ ਕਰਵਾ ਕੇ ਜੀਵਨ ਘੜਦੇ ਨੇ। ਇਸ ਵਾਸਤੇ ਟਕਸਾਲ ਦੇ ਪ੍ਰਚਾਰਕਾਂ ਦੇ ਵਿੱਚ, ਉੱਥੇ ਦੇ ਵਿਦਿਆਰਥੀਆਂ ਦੇ ਵਿੱਚ ਇਹ ਵਾਧਾ ਹੋਇਆ ਕਰਦਾ। 100% ਸਾਧ ਸੰਗਤ ਜੀ ਕੋਈ ਵੀ ਨਹੀਂ ਗੱਲ ਹੋਇਆ ਕਰਦੀ। ਜੇ ਕੋਈ ਸਾਨੂੰ ਇਹ ਕਹਿ ਦੇਵੇ ਕਿ ਇੱਕ ਬੰਦਾ ਤੁਹਾਡਾ ਇਸ ਤਰ੍ਹਾਂ ਦਾ ਵੀ ਮਿਲਿਆ ਸੀ, ਉਹਦੇ 'ਚ ਕੋਈ ਗੁਣ ਨਹੀਂ ਸੀ। ਸਾਧ ਸੰਗਤ ਜੀ ਖੇਤ ਵਿੱਚ ਜ਼ਿਮੀਂਦਾਰ ਬੂਟੇ ਬੀਜਦਾ ਹੈ, ਉਹ ਸਾਰਿਆਂ ਦੀ ਪਾਲਣਾ ਕਰਦਾ ਹੈ, ਉਹਦਾ ਦਿਲ ਕਰਦਾ ਕਿ ਸਾਰੇ ਹੀ ਤਿਆਰ ਹੋ ਜਾਣ, ਸਾਰਿਆਂ ਨੂੰ ਹੀ ਫਲ ਲੱਗੇ, ਪਰ ਥੋੜ੍ਹੇ ਬਹੁਤੇ ਬੂਟੇ ਤਾਂ ਵਿੱਚੋਂ ਖਰਾਬ ਹੋ ਹੀ ਜਾਂਦੇ ਹੈ। ਇਸ ਤਰੀਕੇ ਨਾਲ 100% ਤਾਂ ਕਿਸੇ ਗੱਲ ਦਾ ਵੀ ਦਾਅਵਾ ਨਹੀਂ ਕੀਤਾ ਜਾਂਦਾ। ਸੋ ਇਹ ਮਹਾਨ ਟਕਸਾਲ ਹੈ ਸਾਧ ਸੰਗਤ ਜੀਓ, ਔਰ ਟਕਸਾਲ ਦਾ ਸਿਧਾਂਤ ਸੱਚਾ ਤੇ ਸੁੱਚਾ ਹੋਣ ਕਰਕੇ ਜਿਹੜਾ ਵੀ ਸਾਧ ਸੰਗਤ ਵਿੱਚੋਂ, ਜਿਤਨੀ ਵੀ ਵਰਲਡ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੀ ਹੈ ਔਰ ਹੋਰ ਕਿਸੇ ਦੰਭੀ ਪਖੰਡੀ ਦੇ ਪੈਰਾਂ ਤੇ ਜਾ ਕੇ ਮੱਥਾ ਨਹੀਂ ਟੇਕਦੀ, ਕਿਸੇ ਕਰਮ ਕਾਂਡ ਵਿੱਚ ਨਹੀਂ ਪੈਂਦੀ, ਆਪਣੇ ਘਰ ਦੇ ਕਾਰਜ ਵਾਸਤੇ ਕਿਸੇ ਕੋਲੋਂ ਸਾਹਾ ਨਹੀਂ ਸਦਵਾਉਂਦੀ, ਗੁਰੂ ਗ੍ਰੰਥ ਸਾਹਿਬ ਦਾ ਮੁੱਖ ਵਾਕ ਲੈ ਕੇ ਆਰੰਭਤਾ ਕਰਦੀ, ਇਹ ਸਾਰੀ ਸੰਗਤ ਔਰ ਅਸੀਂ ਟਕਸਾਲ ਦੇ ਸਾਰੇ ਵਿਦਿਆਰਥੀ ਆਪਾਂ ਸਾਰੇ ਗੁਰ ਭਾਈ ਹਾਂ। ਕਿਉਂਕਿ ਜਦ ਰਸਤਾ ਹੀ ਇੱਕ ਹੈ, ਸਿਧਾਂਤ ਹੀ ਇੱਕ ਹੈ, ਗੁਰੂ ਸਾਡਾ ਇੱਕ ਹੈ, ਆਪਾਂ ਸਾਰੇ ਸਤਿਗੁਰਾਂ ਦੇ ਬੱਚੇ ਹਾਂ। ਤੋ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਸਮੇਂ ਸਮੇਂ ਅਨੁਸਾਰ ਟਕਸਾਲ ਦੇ ਪ੍ਰਚਾਰਕ ਆਪ ਜੀ ਦੇ ਪਾਸ ਪਹੁੰਚਦੇ ਰਹਿੰਦੇ ਨੇ। ਦਾਸ ਤੇ ਇੱਕ ਨਿਮਾਣਾ ਜਿਹਾ ਸੇਵਕ ਹੈ, ਤੁੱਛ ਜੀ ਬੁੱਧੀ ਵਾਲਾ, ਗੁਰੂ ਸਾਹਿਬ ਆਪ ਹੀ ਸਿਰ ਤੇ ਕਿਰਪਾ ਭਰਿਆ ਹੱਥ ਰੱਖ ਕੇ ਸੇਵਾ ਲੈਂਦੇ ਨੇ। ਤੋ ਬਾਬਾ ਜੀ, ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਂਪੁਰਸ਼ਾਂ ਦੇ ਪੋਤਰੇ ਔਰ ਮਹਾਨ ਵਿਦਵਾਨ, ਉਹ ਵੀ ਸਮਾਂ ਕੱਢ ਕੇ ਤੁਹਾਡੇ ਪਾਸ ਪਹੁੰਚਦੇ ਰਹਿੰਦੇ ਨੇ। ਆਪ ਜੀ ਕਾਫੀ ਸੰਗਤਾਂ ਲੰਬੇ ਸਮੇਂ ਤੋਂ ਉਹਨਾਂ ਦੇ ਜਾਣੂ ਹੋ, ਉਹ ਇਹਨਾਂ ਦਿਨਾਂ ਦੇ ਵਿੱਚ ਦਾਸ ਤੋਂ ਪਹਿਲਾਂ ਹਾਜ਼ਰੀਆਂ ਭਰ ਰਹੇ ਆ, ਦਾਸ ਨੂੰ ਅਤੀ ਖੁਸ਼ੀ ਹੁੰਦੀ ਹੈ ਉਹਨਾਂ ਦੇ ਬਚਨ ਸਰਵਣ ਕਰਕੇ। ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਜੋ ਕਥਾ ਸਾਧ ਸੰਗਤ ਜੀ ਉਹ ਲੜੀਵਾਰ ਚੱਲ ਰਹੀ ਹੈ, ਇਸ ਦੇ ਵਿੱਚੋਂ ਆਪਾਂ ਹਰ ਰੋਜ਼ ਇੱਕ ਸਲੋਕ ਜਾਂ ਇੱਕ ਪੌੜੀ ਦੀ ਵਿਚਾਰ ਕਰਦੇ ਹਾਂ। ਤੋ ਜੋ ਅਗਲਾ ਸਲੋਕ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ, ਤੀਸਰੇ ਸਤਿਗੁਰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਤਸ਼ਾਹ, ਕੰਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਣੰਤ ਨਾ ਆਵੈ, ਰਵ ਸਸਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬਜਨ ਭਲ ਉਨ ਹੈ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਐਸੇ ਦੀਨ ਦਿਆਲ ਪਾਤਸ਼ਾਹ ਜੀ ਦਾ ਅਗਲਾ ਸਲੋਕ ਆਪਾਂ ਵਿਚਾਰ ਰਹੇ ਹਾਂ। ਸਾਰੇ ਸਤਿਗੁਰਾਂ ਨੂੰ ਸੀਸ ਝੁਕਾਉਂਦਿਆਂ ਪ੍ਰੇਮ ਨਾਲ ਬੁਲਾਓ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਮਹੱਲਾ ਤੀਜਾ, ਸਤਿਗੁਰ ਸੇਵਿਐ ਸਦਾ ਸੁਖ, ਜਨਮ ਮਰਨ ਦੁਖ ਜਾਏ, ਚਿੰਤਾ ਮੂਲ ਨਾ ਹੋਵਈ ਅਚਿੰਤ ਵਸੈ ਮਨ ਆਏ। ਸਤਿਗੁਰਾਂ ਦੀ ਸੇਵਾ ਕਰਨ ਦੇ ਨਾਲ ਧੰਨ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਨੇ ਕਿ ਸਦਾ ਸੁਖ, ਸਦੀਵੀ ਸੁਖ ਮਿਲਦਾ ਹੈ। ਸਦਾ ਲਫ਼ਜ਼ ਐਸਾ ਹੈ, ਇਹ ਕੰਟੀਨਿਊਜ ਇਨ ਦਾ ਫਿਊਚਰ ਸਦਾ ਵਾਸਤੇ ਹੈ, ਔਰ ਜਿੱਥੋਂ ਤੱਕ ਕੋਈ ਸੋਚ ਸਕਦਾ ਹੁੰਦਾ ਇਹ ਉੱਥੇ ਤੱਕ ਸ਼ਬਦ ਹੈ। ਹੁਣ ਜਿਸ ਦਾ ਕੇਵਲ ਐਸ ਆਪਣੀ ਜ਼ਿੰਦਗੀ ਦੇ ਅਖੀਰ ਤੱਕ ਖਿਆਲ ਹੋਏਗਾ ਉਹ ਉੱਥੋਂ ਤੱਕ ਉਸਨੂੰ ਸਦਾ ਸਮਾਂ ਸਮਝੇਗਾ, ਔਰ ਜਿਸ ਦੀ ਬਿਰਤੀ ਸਤਿਗੁਰੂ ਸਾਹਿਬ ਦੇ ਬਚਨਾਂ ਨੂੰ, ਅਰਥਾਂ ਨੂੰ ਸਮਝ ਕੇ ਇਹ ਆਤਮਾ ਦੇ ਸਫ਼ਰ ਨੂੰ ਅਗਾਂਹ ਦੇਖਦੀ ਹੋਏਗੀ ਉਹ ਫਿਰ ਅਗਾਂਹ ਤੱਕ ਸਤਿਗੁਰਾਂ ਦੇ ਇਸ ਬਚਨ ਦਾ ਅਰਥ ਅਨੁਭਵ ਕਰੇਗਾ ਕਿ ਪਾਤਸ਼ਾਹ ਫਰਮਾ ਰਹੇ ਨੇ ਸਦਾ ਸੁਖ, ਕਿ ਜਦ ਇਹ ਆਤਮਾ ਇਸ ਅਸਥੂਲ ਸਰੀਰ ਵਿੱਚੋਂ ਨਿਕਲ ਵੀ ਜਾਏਗੀ ਤਾਂ ਬਾਅਦ ਵਿੱਚ ਵੀ ਆਤਮਾ ਜੇ ਤਾਂ ਸ਼ੁਭ ਕਰਮਾਂ ਦਾ ਸਦਕਾ ਮੁਕਤ ਹੋ ਗਈ, ਗੁਰਾਂ ਨੇ ਰਹਿਮਤ ਕਰਕੇ ਸੱਚਖੰਡ ਵਿੱਚ ਟਿਕਾਓ ਬਖਸ਼ਿਸ਼ ਕਰ ਦੇਣਾ, ਤੇ ਜੇ ਸਤਿਗੁਰਾਂ ਨੇ ਕੋਈ ਹੋਰ ਸੇਵਾ ਲੈਣੀ ਹੋਈ, ਹਾਲੇ ਮਨੁੱਖਾ ਜਨਮ ਬਖਸ਼ਿਸ਼ ਕੀਤਾ ਤਾਂ ਫਿਰ ਉਹ ਮਨੁੱਖਾ ਜਨਮ ਵੀ ਬੜਾ ਸੁਖਾਂ ਭਰਿਆ ਹੋਵੇਗਾ ਜੇ ਉਸ ਤੋਂ ਪਹਿਲੇ ਜਨਮ ਵਿੱਚ ਸਤਿਗੁਰਾਂ ਦੀ ਸੇਵਾ ਕੀਤੀ ਹੋਵੇਗੀ। ਹੁਣ ਹਜ਼ੂਰ ਫਰਮਾ ਰਹੇ ਨੇ ਕਿ ਸਦਾ ਸੁੱਖ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ। ਸਤਿਗੁਰੂ ਮਹਾਰਾਜ ਇੱਕ ਪਵਿੱਤਰ ਸ਼ਬਦ ਉਚਾਰਦੇ ਨੇ ਕਿ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਇਹ ਚਾਲ ਨਿਰਾਲੀ ਗੁਰਮੁਖੀ। ਮਹਾਰਾਜ ਪਾਤਸ਼ਾਹ ਫਰਮਾਨ ਕਰਦੇ ਹੈ ਕਿ ਅਸਲ ਵਿੱਚ ਸਤਿਗੁਰੂ ਸਾਹਿਬ ਜੀ ਨੂੰ ਜਿਹੜੀ ਸੇਵਾ ਭਾਵਦੀ ਹੋਏ ਉਹ ਸੇਵਾ ਬਹੁਤੀ ਫਲਦੀ ਹੈ। ਇਹਦਾ ਕੀ ਭਾਵ ਹੈ? ਕੋਈ ਉਹ ਸਮਾਂ ਸੀ ਜਦੋਂ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਬੌਲੀ ਸਾਹਿਬ ਦਾ ਨਿਰਮਾਣ ਕਰ ਰਹੇ ਨੇ, ਉਦੋਂ ਮਹਾਰਾਜ ਜੀ ਦਾ ਫੁਰਨਾ ਹੈ ਕਿ ਮੇਰੇ ਪਿਆਰੇ ਸਿੱਖ ਆਉਣ, ਵੱਧ ਤੋਂ ਵੱਧ ਸਿੱਖ ਸੰਗਤਾਂ ਇਸ ਬੌਲੀ ਸਾਹਿਬ ਦੀ ਖੁਦਾਈ ਦੇ ਵਿੱਚ ਹਿੱਸਾ ਪਾਉਣ। ਮਹਾਰਾਜ ਪਾਤਸ਼ਾਹ ਜੀ ਨੂੰ ਉਹ ਸੇਵਾ ਭਾਵਦੀ ਸੀ, ਭਾ ਰਹੀ ਸੀ। ਕੋਈ ਸਮਾਂ ਆਇਆ ਜਦੋਂ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤ ਸਰੋਵਰ ਦੀ ਖੁਦਵਾਈ ਸ਼ੁਰੂ ਕੀਤੀ, ਤੇ ਮਹਾਰਾਜ ਪਾਤਸ਼ਾਹ ਜੀ ਦਾ ਫੁਰਨਾ ਸੀ ਕਿ ਵੱਧ ਤੋਂ ਵੱਧ ਸਿੱਖ ਸੰਗਤਾਂ ਨਾਲੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਲੈ ਕੇ ਆਵਣ, ਨਾਲੇ ਇਸ ਸਥਾਨ ਤੇ ਆ ਕੇ ਸੇਵਾ ਵਿੱਚ ਹਾਜ਼ਰੀਆਂ ਭਰਨ। ਸਮਾਂ ਜਿਵੇਂ ਜਿਵੇਂ ਅਗਾਂਹ ਲੰਘਿਆ ਤੇ ਕੋਈ ਸਮਾਂ ਉਹ ਵੀ ਆ ਗਿਆ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੀਰੀ ਪੀਰੀ ਦੇ ਸਤਿਗੁਰਾਂ ਦਾ ਇਹੋ ਹੀ ਫੁਰਨਾ ਸੀ ਕਿ ਜਿਤਨੇ ਵੀ ਪ੍ਰੇਮੀ ਆਉਣ, ਜਿਤਨੀਆਂ ਵੀ ਸੰਗਤਾਂ ਆਉਣ, ਉਹ ਸਾਡੇ ਪਾਸ ਸ਼ਸਤਰ ਲੈ ਕੇ ਆਉਣ, ਸਾਡੇ ਪਾਸ ਚੰਗੀ ਨਸਲ ਦੇ ਘੋੜੇ ਲੈ ਕੇ ਆਉਣ, ਔਰ ਮੇਰੇ ਪਿਆਰੇ ਸਿੱਖ ਪਰਿਵਾਰਾਂ ਦੇ ਵਿੱਚੋਂ ਇੱਕ ਇੱਕ ਯੋਧਾ ਸੂਰ ਵੀਰ ਉਹ ਸਾਡੇ ਪਾਸ ਇੱਥੇ ਫੌਜ ਵਿੱਚ ਭਰਤੀ ਹੋਵੇ। ਉਦੋਂ ਮਹਾਰਾਜ ਪਾਤਸ਼ਾਹ ਜੀ ਨੂੰ ਇਹ ਸੇਵਾ ਭਾਵਦੀ ਸੀ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਸੇਵਾ ਤੋਂ ਮਿਲਤਾ ਬਹੁਤ ਕੁਛ ਜਾਣਾ ਹੁੰਦਾ, ਪਰ ਪਾਤਸ਼ਾਹ ਫਰਮਾ ਰਹੇ ਜੇ ਜਿਹੜੀ ਭਾਵਦੀ ਸੇਵਾ ਇਹ ਸਤਿਗੁਰਾਂ ਨੂੰ ਉਹ ਕੀਤੀ ਜਾਏ ਤਾਂ ਪਾਪ ਸਾਰੇ ਦੇ ਸਾਰੇ ਖਤਮ ਹੋ ਜਾਂਦੇ, ਵੈਸੇ ਵੀ ਖਤਮ ਹੋ ਜਾਂਦੇ। ਹੁਣ ਉਹ ਵੀ ਸਮਾਂ ਆ ਗਿਆ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਚਾਰੇ ਫਰਜੰਦ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਉਦੋਂ ਵੱਡਿਆਂ ਭਾਗਾਂ ਵਾਲਿਆਂ ਨੇ ਬੜੀਆਂ ਵੱਡੀਆਂ ਵੱਡੀਆਂ ਸੇਵਾਵਾਂ ਨਿਭਾਈਆਂ। ਆਪਾਂ ਵਿੱਚੋਂ ਇੱਕ ਟੂਕ ਮਾਤਰ ਹਿੱਸਾ ਲਵਾਂਗੇ। ਜਦ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਮਹਾਰਾਜ ਪਾਤਸ਼ਾਹ ਜੀ ਦੀਨੇ ਕਾਂਗੜੇ ਦੇ ਇਲਾਕੇ ਵਿੱਚ ਪਹੁੰਚੇ ਨੇ, ਭਾਈ ਰਾਏ ਜੋਧ ਸਾਹਿਬ ਜੋ ਛੇਵੇਂ ਪਾਤਸ਼ਾਹ ਦੇ ਵੇਲੇ ਗੁਰੂ ਸਰ ਮਹਾਰਾਜ ਦੀ ਜੰਗ ਦੇ ਵਿੱਚ ਸਤਿਗੁਰਾਂ ਦੀਆਂ ਬੜੀਆਂ ਖੁਸ਼ੀਆਂ ਲਈਆਂ, ਉਹਦੇ ਪੋਤਰੇ ਸ਼ਮੀਰ, ਲਖਮੀਰ ਤੇ ਤਖਤਮਲ, ਇਹਨਾਂ ਨੂੰ ਪਤਾ ਲੱਗਾ ਕਿ ਪਾਤਸ਼ਾਹ ਆਪਣੇ ਇਲਾਕੇ ਵੱਲ ਆ ਰਿਹਾ। ਤਿੰਨੇ ਭਰਾ ਇਕੱਠੇ ਹੋਏ ਨੇ, ਬਾਜਾਂ ਵਾਲੇ ਸਤਿਗੁਰਾਂ ਨੂੰ ਅੱਗਿਓਂ ਲੈਣ ਵਾਸਤੇ ਗਏ ਨੇ। ਸਤਿਗੁਰਾਂ ਨੂੰ ਕਹਿੰਦੇ ਪਾਤਸ਼ਾਹ ਸਾਡੇ ਨਗਰ ਵਿੱਚ ਉਤਾਰਾ ਕਰੋ। ਪਾਤਸ਼ਾਹ ਨੇ ਕਿਹਾ ਜੰਗਾਂ ਯੁੱਧਾਂ ਦਾ ਵਕਤ ਚੱਲ ਰਿਹਾ, ਕਿਸੇ ਵੇਲੇ ਵੀ ਫੌਜ ਨਾਲ ਟੱਕਰ ਹੋ ਸਕਦੀ ਹੈ। ਇਹ ਤਿੰਨੇ ਭਰਾ ਕਹਿੰਦੇ ਪਾਤਸ਼ਾਹ ਅਸੀਂ ਤੁਹਾਡੇ ਚਰਨਾਂ ਤੋਂ ਆਪਣਾ ਤਨ ਮਨ ਵਾਰ ਦਿਆਂਗੇ, ਕੋਈ ਗੱਲ ਨਹੀਂ, ਜੇ ਫੌਜ ਨਾਲ ਟੱਕਰ ਹੋਵੇਗੀ ਪਾਤਸ਼ਾਹ ਜੰਗ ਲੜਾਂਗੇ ਆਪਾਂ, ਤੁਸੀਂ ਜ਼ਰੂਰ ਸਾਡੇ ਨਗਰ ਵਿੱਚ ਠਹਿਰੋ, ਚਰਨ ਪਾਓ। ਤਵਾਰੀਖ ਦੇ ਪੰਨੇ ਦੱਸਦੇ ਹੈ ਦੇਸੂ ਤਰਖਾਣ ਨਾਮ ਦੇ ਇੱਕ ਸਿੱਖ ਨੇ ਨਵਾਂ ਨਵਾਂ ਚੁਬਾਰਾ ਪਾਇਆ ਸੀ, ਸਤਿਗੁਰਾਂ ਦਾ ਅਸਥਾਨ ਪਵਿੱਤਰ ਆਸਣ ਉਸ ਚੁਬਾਰੇ ਵਿੱਚ ਲਗਵਾਇਆ ਗਿਆ। ਹੁਣ ਇਹ ਤਿੰਨੇ ਭਰਾ ਸੇਵਾ ਕਰਦੇ ਨੇ, ਬੇਅੰਤ ਸੰਗਤਾਂ ਆਉਂਦੀਆਂ, ਸੰਗਤਾਂ ਨੂੰ ਵੀ ਜਲ ਪਾਣੀ ਪ੍ਰਸ਼ਾਦੇ ਦੀ ਸੇਵਾ ਕਰਦੇ ਹੈ, ਪਰ ਸ਼ਸਤਰਧਾਰੀ ਹੋ ਕੇ ਉਸ ਚੁਬਾਰੇ ਦੇ ਥੱਲੇ ਦਰਵਾਜ਼ੇ ਅੱਗੇ ਪਹਿਰਾ ਦਿੰਦੇ ਰਹਿੰਦੇ ਹੈ। ਇੱਥੋਂ ਹੀ ਮਹਾਰਾਜ ਪਾਤਸ਼ਾਹ ਜੀ ਦੁਬਾਰਾ ਖੁੱਲ੍ਹ ਕੇ ਪ੍ਰਗਟ ਹੋਏ ਸਨ ਕਿ ਮਹਾਰਾਜ ਪਾਤਸ਼ਾਹ ਚਮਕੌਰ ਦੀ ਗੜੀ ਦੇ ਵਿੱਚੋਂ ਆ ਗਏ ਨੇ ਬਾਹਰ। ਪਹਿਲਾਂ ਸੰਗਤਾਂ ਨੂੰ ਇਹ ਹਾਲੇ ਪੂਰਨ ਰੂਪ 'ਚ ਪਤਾ ਨਹੀਂ ਸੀ ਕਿ ਸ਼ਾਇਦ ਸ਼ਹੀਦੀ ਨਾਮ ਪ੍ਰਾਪਤ ਕਰ ਗਏ ਹੋਣ। ਇੱਥੋਂ ਹੀ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣਿਆਂ ਪਿਆਰਿਆਂ ਸਿੱਖਾਂ ਨੂੰ ਹੁਕਮਨਾਮੇ ਲਿਖੇ ਤੇ ਬਹੁਤ ਸਾਰੀਆਂ ਸੰਗਤਾਂ ਯੋਧੇ ਸੂਰਬੀਰ ਇਕੱਤਰ ਹੋਏ। ਜਦੋਂ ਪਾਤਸ਼ਾਹ ਨੇ ਫਿਰ ਫੁਰਮਾਨ ਕੀਤਾ ਕਿ ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਘਾਹਾ ਮੁੱਤੋ ਨੇ, ਕਿਸ ਹੀ ਨਾਲ ਨਾ ਰਲੀਆ ਕਾਈ। ਮਹਾਰਾਜ ਆਪਣੀ ਕਲਮ ਨਾਲ ਆਪ ਲਿਖ ਗਏ ਹੈ, ਆਪਣੇ ਖਾਲਸੇ ਤੋਂ, ਆਪਣੇ ਸਿੱਖਾਂ ਦੇ ਪਿਆਰ ਤੋਂ ਕੁਰਬਾਨ ਹੁੰਦੇ ਨੇ। ਮਹਾਰਾਜ ਕਹਿੰਦੇ ਜਦੋਂ ਮੇਰਾ ਸੁਨੇਹਾ, ਮੇਰਾ ਹੁਕਮਨਾਮਾ ਨਗਰਾਂ ਚ ਪਹੁੰਚਿਆ, ਇੱਕ ਦੂਸਰੇ ਨੇ ਕਿਸੇ ਨੂੰ ਉਡੀਕਿਆ ਨਹੀਂ, ਸ਼ਸਤਰ ਲੈ ਕੇ ਘੋੜੇ ਲੈ ਕੇ ਮੈਨੂੰ ਮਿਲਣ ਲਈ ਆ ਗਏ। ਕਿਸ ਹੀ ਨਾਲ ਨਾ ਰਲਈਆ ਕਾਈ, ਕਾਈ ਸ਼ੌਕ ਪਯੋ ਨੇ, ਖਿਆ ਗਿਆ ਫਿਰਾਕ ਮਿਲਿਆ ਮਿਤ ਮਾਹੀ, ਤਾਂ ਹੀ ਸ਼ੁਕਰ ਕੀਤੋ ਨੇ। ਜਦੋਂ ਮਨ ਦਾ ਮਾਹੀ ਸੱਚਾ ਸਤਿਗੁਰੂ ਮਿਲਿਆ ਤੇ ਉਹਨਾਂ ਸਿੱਖਾਂ ਨੇ ਸ਼ੁਕਰ ਮਨਾਇਆ ਹੈ ਕਿ ਸਾਨੂੰ ਸਤਿਗੁਰੂ ਦੇ ਦਰਸ਼ਨ ਹੋ ਗਏ। ਇੱਥੋਂ ਫਿਰ ਜਦ ਇਸ ਤਰ੍ਹਾਂ ਸਿੱਖਾਂ ਦੇ ਵਿੱਚ ਇਹ ਖ਼ਬਰ ਫੈਲ ਗਈ ਹੈ ਤੇ ਹੋਇਆ ਕੀ ਹੈ, ਸਰਹੰਦ ਦੇ ਸੂਬੇ ਤੱਕ ਵੀ ਖਬਰ ਪਹੁੰਚ ਗਈ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀਨੇ ਨਗਰ ਵਿੱਚ ਰਹਿ ਰਹੇ ਨੇ। ਉਹਨੇ ਉੱਥੋਂ ਇੱਕ ਵਾਰੰਟ ਜਾਰੀ ਕਰਕੇ ਤਿੰਨਾਂ ਭਰਾਵਾਂ ਦੇ ਇੱਕ ਪੱਤਰਿਕਾ ਲਿਖ ਕੇ ਭੇਜੀ ਹੈ। ਉਹਦੇ ਵਿੱਚ ਬੜੇ ਗਲਤ ਲਫ਼ਜ਼ ਲਿਖਦਾ, ਕਹਿੰਦਾ ਤੁਸੀਂ ਹਕੂਮਤ ਦੇ ਬਾਗੀ ਨੂੰ ਆਪਣੇ ਪਾਸ ਸ਼ਰਨ ਦਿੱਤੀ ਹੋਈ ਹੈ, ਆਪਣਾ ਭਲਾ ਚਾਹੁੰਦੇ ਜੇ ਤਾਂ ਇਹਨਾਂ ਨੂੰ ਗ੍ਰਿਫ਼ਤਾਰ ਕਰਵਾ ਦਿਓ, ਨਹੀਂ ਤੇ ਫੌਜ ਚੜ ਕੇ ਆਵੇਗੀ, ਤੁਹਾਡਾ ਵੀ ਮਲੀਆ ਮੇਟ ਕਰ ਦਿੱਤਾ ਜਾਏਗਾ। ਔਰ ਇਹਨਾਂ ਨੇ ਜੋ ਬਹਾਦਰੀ ਵਿਖਾਈ ਤਿੰਨਾਂ ਭਰਾਵਾਂ ਨੇ, ਸਤਿਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ। ਮੈਂ ਇਹ ਬੇਨਤੀ ਕਰ ਰਿਹਾ ਸੀ ਕਿ ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਉਦੋਂ ਮਹਾਰਾਜ ਪਾਤਸ਼ਾਹ ਜੀ ਨੂੰ ਇਹਨਾਂ ਸੇਵਾਵਾਂ ਦੀ ਲੋੜ ਸੀ। ਇਹਨਾਂ ਤਿੰਨ ਭਰਾਵਾਂ ਨੇ ਉਹ ਜਵਾਬ ਦੇ ਵਿੱਚ ਪੱਤਰਿਕਾ ਲਿਖੀ, ਸੂਬਾ ਸਰਹੰਦ, ਜਿਸ ਤਰ੍ਹਾਂ ਤੁਸੀਂ ਆਪਣੇ ਧਰਮ ਵਿੱਚ ਆਪਣਿਆਂ ਪੀਰਾਂ ਦੀ ਪੂਜਾ ਕਰਦੇ ਹੋ, ਉਹਨਾਂ ਦਾ ਸਤਿਕਾਰ ਕਰਦੇ ਹੋ, ਇਵੇਂ ਅਸੀਂ ਆਪਣੇ ਧਰਮ ਵਿੱਚ ਆਪਣੇ ਸੱਚੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਕਰ ਰਹੇ, ਉਹਨਾਂ ਦਾ ਸਤਿਕਾਰ ਕਰ ਰਹੇ ਹਾਂ। ਗ੍ਰਿਫ਼ਤਾਰ ਕਰਵਾਉਣ ਵਾਲੀ ਗੱਲ ਸਾਨੂੰ ਸੁਪਨੇ ਵਿੱਚ ਵੀ ਨਹੀਂ ਆ ਸਕਦੀ, ਤੇ ਜਿਹੜੀ ਗੱਲ ਹੈ ਕਿ ਹਮਲਾ ਹੋ ਜਾਏਗਾ, ਅਗਰ ਹਮਲਾ ਕਰੋਗੇ ਤੇ ਸ਼ਸਤਰ ਲੈ ਕੇ ਅਸੀਂ ਖੜੇ ਹਾਂ, ਤਿਆਰ ਹਾਂ, ਬਾਜਾਂ ਵਾਲੇ ਸਤਿਗੁਰਾਂ ਤੋਂ ਮੂਹਰੇ ਹੋ ਕੇ ਤੁਹਾਡੇ ਨਾਲ ਜੂਝਾਂਗੇ, ਅਗਰ ਅਸੀਂ ਸ਼ਹੀਦ ਹੋ ਜਾਵਾਂਗੇ ਫਿਰ ਉੱਪਰੋਂ ਦੀ ਲੰਘ ਕੇ ਤੁਸੀਂ ਹੋ ਸਕਦਾ ਕੁਛ ਕਰੋ। ਜਦੋਂ ਇਹ ਧਮਕੀ ਆਈ ਹੋਈ ਧਮਕੀ ਦਾ ਜਵਾਬ ਜਿਹੜਾ ਸੀ ਉਹ ਬੜਾ ਦਲੇਰੀ ਭਰਿਆ ਗੁਰੂ ਕੇ ਤਿੰਨੇ ਸਿੱਖਾਂ ਨੇ ਲਿਖ ਕੇ ਭੇਜਿਆ, ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ, ਉਹ ਤਾਂ ਖਾਲਸੇ ਨੂੰ ਜੰਗ ਯੁੱਧ ਲੜਨੇ ਸਿਖਾ ਰਹੇ ਸਨ, ਨਹੀਂ ਤਾਂ ਸਤਿਗੁਰੂ ਮਹਾਰਾਜ ਪਾਤਸ਼ਾਹ ਇੱਕ ਫੁਰਨੇ ਦੇ ਨਾਲ ਇਹਨਾਂ ਹਕੂਮਤਾਂ ਨੂੰ ਤਬਾਹ ਕਰ ਸਕਦੇ ਸਨ। ਮਹਾਰਾਜ ਪਾਤਸ਼ਾਹ ਬੜੇ ਪ੍ਰਸੰਨ ਹੋਏ ਤੇ ਸ਼ਮੀਰ ਇੱਕ ਦਿਨ ਖੜਾ ਪਹਿਰੇ ਤੇ ਪਾਤਸ਼ਾਹ ਬੜੇ ਪਿਆਰ ਨਾਲ ਬੁਲਾ ਕੇ ਕਹਿੰਦੇ ਆ, ਸ਼ਮੀਰ ਤੇਰੀ ਸੇਵਾ ਤੇ ਅਸੀਂ ਪ੍ਰਸੰਨ ਹੋ ਗਏ ਹਾਂ, ਜੋ ਵੀ ਤੂੰ ਮੰਗਣਾ ਏ ਮੰਗ ਲੈ। ਇਹਨੇ ਗੁਰੂ ਕੇ ਮਹਾਨ ਸਿੱਖ ਨੇ ਕੀ ਮੰਗਿਆ, ਕਹਿੰਦਾ ਪਾਤਸ਼ਾਹ ਜਨਮ ਮਰਨ ਦਾ ਚੱਕਰ ਖਤਮ ਹੋ ਜਾਵੇ। ਤੇ ਅਸਲ ਵਿੱਚ ਇਹ ਸੀ ਗੱਲ, ਇਹ ਪ੍ਰਸੰਗ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬੜੇ ਵਿਸਥਾਰ ਨਾਲ ਲਿਖਿਆ ਹੋਇਆ ਕਿ ਅਸਲ ਵਿੱਚ ਉਹਦੀ ਪਰਾਲਬਧ ਦੇ ਵਿੱਚ ਹਾਲੇ ਕੁਝ ਜਨਮ ਧਾਰਨ ਕਰਨੇ ਬਾਕੀ ਸਨ। ਉਸ ਦਿਨ ਮਹਾਰਾਜ ਪਾਤਸ਼ਾਹ ਖਮੋਸ਼ ਹੋ ਗਏ ਤੇ ਕਹਿੰਦੇ ਸ਼ਮੀਰ ਕੁਝ ਹੋਰ ਮੰਗ ਲੈ, ਚੁੱਪ ਰਿਹਾ। ਮਹਾਰਾਜ ਪਾਤਸ਼ਾਹ ਨੇ ਥੋੜੇ ਸਮੇਂ ਤੋਂ ਬਾਅਦ ਇਹਨੂੰ ਫਿਰ ਆਖਿਆ, ਸ਼ਮੀਰ ਤੇਰੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੇ ਦਰਵਾਜ਼ੇ ਖੁੱਲ੍ਹੇ ਆ, ਮੰਗ ਲੈ ਜੋ ਮੰਗਣਾ ਹੈ। ਇਹਨੇ ਦੂਜੀ ਵਾਰ ਫਿਰ ਮੰਗਿਆ, ਕਹਿੰਦਾ ਪਾਤਸ਼ਾਹ 84 ਦੇ ਚੱਕਰ ਵਿੱਚ ਨਾ ਪੈਣਾ ਪਵੇ, ਕਿਰਪਾ ਕਰਕੇ ਜਨਮ ਮਰਨ ਮੇਟ ਦਿਓ। ਮਹਾਰਾਜ ਪਾਤਸ਼ਾਹ ਜੀ ਨੇ ਜਦ ਇਹਨੇ ਤੀਜੀ ਵਾਰ ਵੀ ਬੇਨਤੀ ਕੀਤੀ ਹੈ, ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਕਿਹਾ ਠੀਕ ਹੈ, ਕੱਲ੍ਹ ਨੂੰ ਤੇਰੇ ਨਾਲ ਵਚਨ ਕਰਾਂਗੇ। ਫਿਰ ਜਿਹੜੀ ਰਾਤ ਲੰਘੀ, ਉਹ ਰਾਤ ਸਾਰੀ ਦੇ ਵਿੱਚ ਖਾਲਸਾ ਜੀ ਉਹ ਸ਼ਮੀਰ ਜਨਮ ਹੀ ਧਾਰਦਾ ਰਿਹਾ। ਬਸ ਜਨਮ ਹੁੰਦਾ, ਬੜੀ ਲੰਬੀ ਜ਼ਿੰਦਗੀ ਭੋਗਦਾ, ਮਰ ਜਾਂਦਾ, ਫਿਰ ਜਨਮ ਭੋਗਦਾ, ਮਰ ਜਾਂਦਾ। ਬੜੇ ਵਿਸਥਾਰ ਨਾਲ ਉਹਦੇ ਵਿੱਚ ਸੁੰਦਰ ਲਿਖਿਆ ਵੀ ਆਖਰ ਇੱਕ ਜਨਮ ਇਹੋ ਜਿਹਾ, ਉਸ ਜਨਮ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਭਾਈ ਸ਼ਮੀਰ ਤੇ ਪੀਲੂ ਦੇ ਦਰਖਤ ਤੇ ਚੜਿਆ, ਤੇ ਪੀਲੂ ਤੋੜ ਤੋੜ ਕੇ ਆਪ ਖਾਂਦਾ ਤੇ ਨਾਲੇ ਬੱਚਿਆਂ ਨੂੰ ਦੇ ਰਿਹਾ। ਤੇ ਸੱਚਮੁੱਚ ਹੀ ਐਸਾ ਹੋਇਆ, ਜਦ ਉਹ ਲਾਸਟ ਜਨਮ ਉਦੋਂ ਨੂੰ ਜਾਗ ਆ ਗਈ, ਜਦੋਂ ਆਇਆ ਤੇ ਜਿਵੇਂ ਰਾਤ ਦਾ ਥਕੇਵਾਂ ਹੋਇਆ, ਮੁਰਝਾਇਆ ਹੋਇਆ, ਤੇ ਰਾਤ ਦੀਆਂ ਯਾਦਾਂ ਸਾਰੀਆਂ ਦਿਮਾਗ ਵਿੱਚ ਚੱਲੀ ਜਾਂਦੀਆਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਨ ਆਇਆ, ਮਹਾਰਾਜ ਮੁਸਕਰਾ ਰਹੇ। ਪਾਤਸ਼ਾਹ ਕਹਿੰਦੇ ਸ਼ਮੀਰ ਅੱਜ ਕਿਉਂ ਬੜਾ ਉਦਾਸ ਜਿਹਾ ਹੋਇਆ? ਕਹਿੰਦਾ ਮਹਾਰਾਜ ਪਾਤਸ਼ਾਹ ਤੁਹਾਡੀਆਂ, ਤੁਸੀਂ ਹੀ ਜਾਣੋ ਸੱਚੇ ਪਾਤਸ਼ਾਹ ਜੀ, ਸਾਰੀ ਰਾਤ ਜਨਮ ਹੁੰਦੇ ਰਹੇ ਤੇ ਮਰਦਾ ਰਿਹਾ ਤੇ ਬੜੇ ਜਨਮ ਭੋਗੇ, ਤੇ ਅਖੀਰ ਨੂੰ ਪੀਲੂ ਦੇ ਦਰਖਤ ਤੇ ਚੜਿਆ ਸਾਂ ਤੇ ਉਹ ਪੀਲੂ ਦਾ ਟਾਣਾ ਟੁੱਟਾ ਤੇ ਮੈਂ ਥੱਲੇ ਡਿੱਗਾ ਤੇ ਉਧਰੋਂ ਮੇਰੀ ਅੱਖ ਖੁੱਲ ਗਈ। ਮਹਾਰਾਜ ਪਾਤਸ਼ਾਹ ਕਹਿੰਦੇ ਤੂੰ ਮੰਗਦਾ ਸੀ ਕਿ ਜਨਮ ਮਰਨ ਕੱਟਿਆ ਜਾਏ, ਇਹ ਸਾਰੇ ਜਨਮ ਤੇਰੇ ਸੁਪਨੇ ਦੇ ਵਿੱਚ ਭੁਗਤਾ ਦਿੱਤੇ ਆ, ਇਹ ਤੈਨੂੰ ਸਾਰੇ ਜਨਮ ਹੁਣ ਧਾਰਨੇ ਨਹੀਂ ਪੈਣੇ। ਇੱਥੋਂ ਤੱਕ ਵੀ ਲਿਖਿਆ ਮਿਲਦਾ ਕਿ ਜਦੋਂ ਗੁਰੂ ਕੇ ਸਿੱਖ ਨੇ ਦਾਤਣ ਕੀਤੀ ਤੇ ਸੱਚਮੁੱਚ ਪੀਲੂਆਂ ਦੇ ਦਾਣੇ ਉਸਦੇ ਦੰਦਾਂ ਦੇ ਵਿੱਚੋਂ ਨਿਕਲੇ, ਰਾਤ ਦੇ ਪੀਲੂ ਖਾਧੇ ਹੋਏ ਜਿਹੜੇ ਨੇ ਉਹ ਜਨਮ ਦੇ ਵਿੱਚ ਭੁਗਤਾਏ ਹੋਏ ਸਾਰੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਹ ਜੋ ਬਚਨ ਆ ਰਹੇ ਨੇ ਬਿਲਕੁਲ ਸਾਕਾਰ, ਮਹਾਰਾਜ ਫਰਮਾ ਰਹੇ ਨੇ ਸਤਿਗੁਰ ਸੇਵਿਐ ਸਦਾ ਸੁਖ, ਜਨਮ ਮਰਨ ਦੁੱਖ ਜਾਏ। ਜਨਮ ਤੇ ਮਰਨ ਦਾ ਦੁੱਖ ਵੀ ਖਤਮ ਹੋ ਜਾਂਦਾ, ਫਿਰ ਇਸ ਆਤਮਾ ਨੂੰ ਸਦੀਵੀ ਸੁਖ ਮਿਲ ਜਾਂਦਾ। ਮਹਾਰਾਜ ਪਾਤਸ਼ਾਹ ਜੀ ਫਿਰ ਇਹਨਾਂ ਤੇ ਬੜੀਆਂ ਬਖਸ਼ਿਸ਼ਾਂ ਕਰਕੇ ਤਿੰਨਾਂ ਭਰਾਵਾਂ ਤੇ ਦੀਨੇ ਕਾਂਗੜੇ ਤੋਂ ਮਹਾਰਾਜ ਪਾਤਸ਼ਾਹ ਜੀ ਅੱਗੇ ਗਏ ਸਨ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਪਹਿਲੇ ਜਾਮੇ ਤੋਂ ਲੈ ਕੇ ਹੁਣ ਤੱਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ, ਕਿਸੇ ਵੇਲੇ ਸਤਿਗੁਰਾਂ ਨੂੰ ਕੋਈ ਸੇਵਾ ਜ਼ਿਆਦਾ ਲੋੜੀਂਦੀ ਹੁੰਦੀ ਹੈ, ਕਿਸੇ ਵੇਲੇ ਕੋਈ ਸੇਵਾ ਜ਼ਿਆਦਾ ਲੋੜੀਂਦੀ ਹੁੰਦੀ ਹੈ। ਜਿਵੇਂ ਆਪਣੇ ਲੰਗਰ ਦੇ ਵਿੱਚ ਕਿਚਨ ਦਾ ਕੰਮ ਚੱਲ ਰਿਹਾ ਸੀ, ਚਾਰ ਦਿਨ ਤਿੰਨ ਦਿਨ ਬੰਦ ਰਹੀ ਹੈ, ਅਤੇ ਗੁਰੂ ਕੀਆਂ ਸੰਗਤਾਂ ਨੇ ਬੜੀ ਛੇਤੀ ਅਨੁਭਵ ਕੀਤਾ। ਮੈਂ ਸੁਣਿਆ ਇੱਕ ਪਰਿਵਾਰ ਨੂੰ ਮਾਤਾ ਜੀ ਔਰ ਉਹ ਆਪਣੇ ਪੁੱਤਰਾਂ ਨਾਲ ਗੱਲ ਕਰ ਰਹੀ ਕਿ ਸਤਿਗੁਰਾਂ ਦੇ ਦਰ ਤੋਂ ਰੋਜ਼ ਆਪਾਂ ਛਕਦੇ ਹਾਂ, ਇੱਥੇ ਤਿੰਨ ਚਾਰ ਦਿਨ ਕਿਚਨ ਬੰਦ ਰਹਿਣੀ ਹੈ, ਆਪਾਂ ਘਰੋਂ ਪਕਾ ਕੇ ਪ੍ਰਸ਼ਾਦੇ ਲਿਆਵਾਂਗੇ। ਔਰ ਸੰਗਤਾਂ ਨੇ ਲਿਆਂਦੇ, ਕਹਿਣ ਤੋਂ ਭਾਵ ਕਿ ਵਾਕਈ ਉਹ ਤਿੰਨ ਦਿਨ ਜਾਂ ਚਾਰ ਦਿਨ ਜ਼ਰੂਰਤ ਸੀ ਕਿ ਇੱਥੇ ਪ੍ਰਸ਼ਾਦਾ ਨਹੀਂ ਪੱਕ ਰਿਹਾ ਕਿਸੇ ਕਾਰਨ ਕਰਕੇ, ਅਤੇ ਪ੍ਰਸ਼ਾਦੇ ਲਿਆਂਦੇ ਜਾਣ, ਸੰਗਤਾਂ ਨੂੰ ਛਕਾਏ ਜਾਣ। ਇਹ ਸਤਿਗੁਰਾਂ ਦਾ ਵਕਤ ਹੁੰਦਾ, ਕਿਸੇ ਵਕਤ ਕਿਸੇ ਸੇਵਾ ਦੀ ਜ਼ਰੂਰਤ ਹੁੰਦੀ ਹੈ, ਕਿਸੇ ਵਕਤ ਕਿਸੇ ਸੇਵਾ ਦੀ ਜ਼ਰੂਰਤ ਹੁੰਦੀ ਹੈ। ਕਿਸੇ ਵੇਲੇ ਸਤਿਗੁਰੂ ਜੀ ਟੋਕਰੀ ਢੋਣ ਵਾਸਤੇ ਹੁਕਮ ਕਰਦੇ ਆ ਕਿ ਨਾਲੇ ਸਤਨਾਮ ਵਾਹਿਗੁਰੂ ਦਾ ਜਾਪ ਕਰੋ, ਨਾਲੇ ਕਹੀ ਟੋਕਰੀ ਦੀ ਸੇਵਾ ਕਰੋ, ਅਤੇ ਕਿਸੇ ਵੇਲੇ ਪਾਤਸ਼ਾਹ ਕਹਿੰਦੇ ਹੁਣ ਤਾਂ ਜਬ ਆਓ ਕਿ ਆਓਦ ਨਿਧਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰੋ, ਵਕਤ ਹੁੰਦਾ ਹੈ। ਤੋ ਮਹਾਰਾਜ ਫਰਮਾਉਂਦੇ ਆ, ਸੇਵਾ ਕਿਸੇ ਵੀ ਪ੍ਰਕਾਰ ਦੀ ਜੋ ਸਤਿਗੁਰਾਂ ਨੂੰ ਭਾਵਦੀ ਹੈ ਉਹ ਕੀਤੀ ਜਾਏ, ਉਹਦੇ ਨਾਲ ਸਦੀਵੀ ਸੁੱਖ ਮਿਲਦਾ ਹੈ। ਔਰ ਜਨਮ ਅਤੇ ਮਰਨ ਜਿਹੜਾ ਹੈ ਉਹ ਸੇਵਕ ਦਾ ਸਤਿਗੁਰੂ ਸਾਹਿਬ ਜੀ ਕੱਟ ਦਿੰਦੇ ਹਨ। ਅਗਲੀ ਪੰਕਤੀ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੈ, ਚਿੰਤਾ ਮੂਲ ਨਾ ਹੋਵਈ ਅਚਿੰਤ ਵਸੈ ਮਨ ਆਏ। ਚਿੰਤਾ ਇੱਕ ਨਾ ਦੀ ਬਿਰਤੀ ਜੇ ਇਸ ਜਨਮ ਤੱਕ ਹੈ, ਉਹਨਾਂ ਨੂੰ ਸਿਰਫ ਰੋਟੀ ਦੀ ਚਿੰਤਾ ਹੀ ਲੱਗੀ ਹੁੰਦੀ ਹੈ। ਉਹ ਸੋਚਦੇ ਹੈ, ਭੁਲੇਖਾ ਬਣਿਆ ਰਹਿੰਦਾ ਹੈ ਕਿ ਸ਼ਾਇਦ ਪੈਸੇ ਮੁੱਕ ਜਾਣ ਤੋਂ ਐਸਾ ਨਾ ਹੋਵੇ ਮੈਂ ਭੁੱਖਾ ਮਰਾਂ ਜਾਂ ਮੇਰੀ ਔਲਾਦ ਭੁੱਖੀ ਮਰੇ। ਤੋ ਇੱਕ ਨਾ ਦੀ ਚਿੰਤਾ ਜੋ ਗਿਆਨਵਾਨ ਪੁਰਸ਼ ਨੇ ਉਹਨਾਂ ਦੀ ਚਿੰਤਾ ਹੁੰਦੀ ਹੈ ਕਿ ਅਸੀਂ ਕਿਤੇ ਜਮਾਂ ਦੀ ਪਕੜ ਵਿੱਚ ਨਾ ਆ ਜਾਈਏ, ਇਹ ਤਾਂ ਜ਼ਿੰਦਗੀ ਚੱਲ ਰਹੀ ਹੈ ਜਿਵੇਂ ਚੱਲ ਰਹੀ ਹੈ। ਹੁਣ ਜਮਾਂ ਦੀ ਚਿੰਤਾ ਉਹਨਾਂ ਗੁਰਮੁਖ ਪਿਆਰਿਆਂ ਦੀ ਪਾਤਸ਼ਾਹ ਮਹਾਰਾਜ ਬਾਣੀ ਵਿੱਚ ਹੌਂਸਲਾ ਔਰ ਭਰੋਸਾ ਦੇ ਕੇ ਮੇਟਦੇ ਹੈ। ਪਾਤਸ਼ਾਹ ਫਰਮਾਉਂਦੇ, ਜੋ ਹਰ ਹਰ ਨਾਮ ਧਿਆਏ ਦੇ ਤਿੰਨ ਜਮ ਨੇੜ ਨਾ ਆਵੇ, ਉਹਦੇ ਲਾਗੇ ਵੀ ਨਹੀਂ ਆਉਂਦੇ ਜਮ ਜੋ ਪ੍ਰਭੂ ਦਾ ਨਾਮ ਧਿਆਉਂਦੇ ਹੈ। ਫਿਰ ਪਾਤਸ਼ਾਹ ਫਰਮਾਉਂਦੇ ਹੈ ਕਿ ਜਿਹੜਾ ਨਾਮ ਜਪਦਾ ਹੈ ਨਾ, ਜਿਸ ਤਰ੍ਹਾਂ ਦਾ ਇਹ ਸਰੀਰ ਹੈ, ਇਸੇ ਤਰ੍ਹਾਂ ਦਾ ਇੱਕ ਸੂਖਮ ਸਰੀਰ ਬਣ ਕੇ ਅਗਾਂਹ ਨੂੰ ਜਾਂਦਾ ਹੈ, ਅਸਥੂਲ ਇੱਥੇ ਰਹਿ ਜਾਂਦਾ ਹੈ। ਉਹਦਾ ਵੀ ਇਸੇ ਤਰ੍ਹਾਂ ਬਾਹਾਂ ਲੱਤਾਂ ਨੱਕ ਮੂੰਹ ਹੁੰਦਾ, ਪਰ ਪਕੜਨ ਲੱਗੀ ਇਹ ਪਕੜਿਆ ਨਹੀਂ ਜਾਂਦਾ। ਮੱਥਾ ਵੀ ਹੁੰਦਾ, ਮੱਥੇ ਦੇ ਵਿੱਚ ਬੰਦਗੀ ਦਾ ਇੱਕ ਲਲਾਟ ਨਜ਼ਰ ਆ ਰਿਹਾ ਹੁੰਦਾ, ਜਿਸ ਨੂੰ ਨਿਸ਼ਾਨ ਆਉਂਦਾ ਗੁਰਬਾਣੀ ਦੇ ਵਿੱਚ ਬਚਨ ਨਿਸ਼ਾਨ। ਉਹ ਜੋ ਨਿਸ਼ਾਨ ਦਿਸਦਾ ਹੈ ਨਾ, ਤੇ ਜਿਸ ਤਰ੍ਹਾਂ ਉਹ ਨਿਸ਼ਾਨ ਦਿਸ ਰਿਹਾ ਹੁੰਦਾ ਕਿ ਧਰਤੀ ਤੇ ਬੰਦਗੀ ਕਰਕੇ ਆਇਆ ਹੈ, ਤੇ ਜਿਹੜੇ ਜਮਾਂ ਨੇ ਪਹਿਲਾਂ ਤਿਆਰੀ ਕੀਤੀ ਹੋਵੇ ਕਿ ਹੁਣ ਆ ਰਿਹਾ ਇਹਨੂੰ ਪਕੜਨਾ, ਮੱਥੇ ਦੇ ਵਿੱਚੋਂ ਨਾਮ ਦਾ ਨਿਸ਼ਾਨ ਦੇਖੇ ਉੱਡ ਜਾਂਦੇ, ਭੱਜ ਜਾਂਦੇ ਹੈ। ਮਹਾਰਾਜ ਪਾਤਸ਼ਾਹ ਸਿੱਧ ਕਰਦੇ ਆ ਕਿ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ, ਦੇਖ ਕੇ ਮੱਥੇ ਚੋਂ ਪ੍ਰਤਾਪ ਨਾਮ ਦਾ ਉਹ ਜਮਦੂਤ ਭੱਜ ਜਾਂਦੇ ਨੇ, ਚਲੇ ਜਾਂਦੇ ਨੇ। ਰਾਮ ਨਾਮ ਮਨ ਲਾਗਾ, ਅੱਗੇ ਬਚਨ ਆਉਂਦਾ ਜਮ ਲੱਜਾ ਏ ਕਰ ਭਾਗਾ। ਜੋ ਦੇਖੋ ਬੇਨਤੀ ਕਰ ਰਿਹਾ ਸੀ ਕਿ ਟਕਸਾਲ ਦਾ ਮੇ ਮੁੱਢਲਾ ਉਦੇਸ਼ ਹੈ ਕਿ ਪਹਿਲਾਂ ਸ਼ੁੱਧ ਉਚਾਰਨ ਸਿੱਖੋ ਗੁਰਬਾਣੀ ਦਾ, ਫਿਰ ਉਹਦੇ ਅਰਥ ਕਰਨੇ ਸਿੱਖੋ। ਜੇ ਉਹਦਾ ਉਚਾਰਨ ਗਲਤ ਹੋ ਜਾਏਗਾ ਤੇ ਅਰਥ ਆਪਣੇ ਆਪ ਗਲਤ ਹੋ ਜਾਣੇ ਆ। ਜਮ ਦੇਖੋ ਰਾਮ ਨਾਮ ਮਨ ਲਾਗਾ, ਇਹਦਾ ਅਰਥ ਹੈ ਪਰਮਾਤਮਾ ਦੇ ਨਾਮ ਨਾਲ ਜਿਸ ਦਾ ਮਨ ਜੁੜ ਗਿਆ, ਤੇ ਜਿਹਨੇ ਸੰਥਿਆ ਨਹੀਂ ਕੀਤੀ ਹੋਏਗੀ ਉਹ ਪੜੇਗਾ ਜਮ ਲਜਾਏ ਕਰ ਭਾਗਾ, ਇਹਦਾ ਅਰਥ ਬਣ ਜਾਣਾ ਜਮ ਉਹਨੂੰ ਲੈ ਕੇ ਭਾਗ ਗਿਆ ਚਲਾ ਗਿਆ। ਗੱਲ ਤਾਂ ਉਲਟ ਹੋ ਗਈ ਸਾਰੀ। ਹੁਣ ਇੱਥੇ ਸੰਥਿਆ ਕਰਾਉਣ ਵਾਲੇ ਉਸਤਾਦ ਜੀ ਦੱਸਣਗੇ ਕਿ ਲੱਜਾਏ ਦੇ ਉੱਤੇ ਅਧਕ ਲਾ ਕੇ ਪੜ੍ਹਨਾ, ਜਮ ਲੱਜਾਏ ਕਰ ਭਾਗਾ, ਲੱਜਾਵਾਨ ਹੋ ਗਿਆ, ਸ਼ਰਮਿੰਦਾ ਹੋ ਗਿਆ, ਸ਼ਰਮਿੰਦਾ ਹੋ ਕੇ ਜਮ ਜਿਹੜਾ ਹੈ ਉਹ ਭੱਜ ਗਿਆ। ਜਮ ਲੱਜਾਏ ਕਰ ਭਾਗਾ, ਜਮਾਂ ਦਾ ਜੋ ਭੈ ਹੈ ਇਹ ਮੇਰੇ ਪਾਤਸ਼ਾਹ ਜੀ ਬਾਣੀ ਵਿੱਚ ਭਰੋਸਾ ਵਿਸ਼ਵਾਸ ਬਖਸ਼ ਕੇ ਸੇਵਕ ਦੇ ਹਿਰਦੇ ਚੋਂ ਕੱਢ ਦਿੰਦੇ ਨੇ, ਤੇ ਜਿਸ ਦੀ ਬਿਰਤੀ ਸਿਰਫ ਉਰਾਰਲੇ ਪਾਰ ਤੱਕ ਹੀ ਹੈ, ਉਹਨੂੰ ਸਿਰਫ ਇਤਨਾ ਹੀ ਫਿਕਰ ਹੈ ਕਿ ਐਸਾ ਨਾ ਹੋਵੇ ਮੇਰੀ ਔਲਾਦ ਨਾ ਭੁੱਖੀ ਮਰੇ, ਮੈਂ ਨਾ ਭੁੱਖਾ ਮਰਾਂ, ਸਿਰਫ ਇਹੀ ਚਿੰਤਾ ਲੱਗੀ ਰਹਿੰਦੀ ਹੈ। ਪਾਤਸ਼ਾਹ ਫਰਮਾਉਂਦੇ ਹੈ, ਜਿਹੜਾ ਭਾਈ ਸਤਿਗੁਰਾਂ ਦੀ ਸੇਵਾ ਕਰਦਾ ਹੈ ਉਹਦੀ ਮਹਾਰਾਜ ਚਿੰਤਾ ਇਉਂ ਮੇਟ ਦਿੰਦੇ ਹੈ। ਪਾਤਸ਼ਾਹ ਫਰਮਾਉਂਦੇ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੇ, ਜਲ ਮਹਿ ਜੰਤ ਉਪਾਇਨ ਤਿਨਾ ਭੇਰੋਜੀ ਦੇ, ਉਥੇ ਹਟਣ ਚੱਲਈ ਨਾ ਕੋ ਵਣਜ ਕਰੇ, ਸੌਦਾ ਮੂਲ ਨਾ ਹੋਵਈ ਨਾ ਕੋ ਕਿਰਸ ਕਰੇ, ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ,
ਵਿੱਚ ਉਪਾਏ ਸਾਇਰਾਂ ਤਿਨਾ ਪਿਰੋਜੀ ਦੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੇ। ਭਗਤ ਧੰਨਾ ਸਾਹਿਬ ਜੀ ਫਰਮਾਉਂਦੇ ਰੇ ਚਿੱਤ ਚੇਤਕ ਚੇਤਸ ਕੀ ਨਾ ਦਇਆਲ ਦਮੋਦਰ ਬਿਬਹਿ ਨਾ ਜਾਣਸ ਕੋਈ, ਜੇ ਧਾਵਹੇ ਬ੍ਰਹਿਮੰਡ ਖੰਡ ਕਉ ਕਰਤਾ ਕਰੇ ਸੋ ਹੋਈ। ਤੂੰ ਦੌੜ ਲੈ, ਭੱਜ ਲੈ, ਖੰਡਾਂ ਬ੍ਰਹਿਮੰਡਾਂ ਵਿੱਚ ਚੱਲਿਆ ਜਾ, ਪਰ ਜਿਸ ਤਰ੍ਹਾਂ ਦੀ ਤੇਰੀ ਨੀਤ ਹੋਈ ਨਾ, ਤੈਨੂੰ ਮੁਰਾਦ ਉਦਾਂ ਦੀ ਮਿਲਣੀ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਜੋ ਕਰਤੇ ਨੇ ਕਰਨਾ ਹੋਣਾ ਉਹੀ ਹੈ, ਤੇ ਇਹਦੇ ਨਾਲੋਂ ਚੰਗਾ ਕਿ ਭੱਜ ਦੌੜ ਕੁਝ ਘਟਾ ਕੇ ਤੇ ਆਪਣਾ ਮਨ ਸ਼ੁੱਧ ਕਰ ਲੈ। ਪਾਤਸ਼ਾਹ ਜੀ ਫਰਮਾਉਂਦੇ ਹੈ ਕਿ ਜੇ ਧਾਵਹੇ ਬ੍ਰਹਿਮੰਡ ਖੰਡ ਕਉ ਕਰਤਾ ਕਰੇ ਸੋ ਹੋਈ, ਜਨਨੀ ਕੇਰੇ ਉਧਰ ਉਦਕ ਮਹਿ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮਹਿ ਰੱਖੈ ਐਸਾ ਖਸਮ ਹਮਾਰਾ, ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਪਾਖਣ ਕੀਟ ਪੱਥਰ ਦੇ ਕੀੜੇ ਦਾ ਨਾਮ ਹੈ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀਂਡ ਰਾਹੀ। ਪਾਤਸ਼ਾਹ ਫਰਮਾਉਂਦੇ ਹੈ ਸਤਿਗੁਰੂ ਸੱਚੇ ਪਾਤਸ਼ਾਹ ਸੇਵਕ ਦੀ ਇਹ ਜੋ ਰੋਟੀ ਰੋਜੀ ਦੀ ਚਿੰਤਾ ਹੈ, ਇਹ ਮਹਾਰਾਜ ਪਾਤਸ਼ਾਹ ਜੀ ਮੇਟ ਕੇ ਮਨ ਦੇ ਅੰਦਰ ਅਚਿੰਤ ਅਵਸਥਾ ਬਖਸ਼ਿਸ਼ ਕਰ ਦਿੰਦੇ ਹਨ। ਚਿੰਤਾ ਮੂਲ ਨਾ ਹੋਵਈ ਅਚਿੰਤ ਵਸੈ ਮਨ ਆਏ, ਅੰਤਰ ਤੀਰਥ ਗਿਆਨ ਹੈ ਸਤਿਗੁਰ ਦੀਆ ਬੁਝਾਏ। ਸਤਿਗੁਰੂ ਸਾਹਿਬ ਮਹਾਰਾਜ ਇਹ ਸੋਝੀ ਬਖਸ਼ਿਸ਼ ਕਰ ਦਿੰਦੇ ਨੇ ਕਿ ਇੱਕ ਅੰਦਰ ਵੀ ਤੀਰਥ ਹੈ। ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਅੰਤਰਗਤ ਤੀਰਥ ਮਲ ਨਹਾਓ, ਪਾਤਸ਼ਾਹ ਫਰਮਾਉਂਦੇ ਅੰਦਰ ਵੀ ਇੱਕ ਤੀਰਥ ਹੈ। ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ, ਜਦੋਂ ਬਿਰਤੀ ਪਵਿੱਤਰ ਹੋ ਗਈ ਉਦੋਂ ਅੰਦਰਲੇ ਤੀਰਥ ਦੀ ਸੋਝੀ ਆ ਗਈ ਕਿ ਅੰਦਰ ਵੀ ਇੱਕ ਤੀਰਥ ਹੈ। ਪਰ ਅੰਦਰਲੇ ਤੀਰਥ ਤੱਕ ਸਾਧ ਸੰਗਤ ਜੀਓ ਪਹੁੰਚ ਹੋਣੀ ਇਹ ਸਿਲੇਬਸ ਦਾ ਅਖੀਰਲੀ ਟਰਮ ਹੈ। ਇਸ ਲਈ ਸਤਿਗੁਰਾਂ ਨੇ ਪਹਿਲਾਂ ਕੀ ਕੀਤਾ ਹੈ, ਪਹਿਲਾਂ ਸਤਿਗੁਰਾਂ ਨੇ ਆਪ ਤੀਰਥ ਬਣਾਏ ਹੈ, ਸਰੋਵਰ ਬਣਾਏ ਹੈ, ਤਾਂ ਕਿ ਉੱਥੇ ਸ਼ਰਧਾ ਜਾਗਦੀ ਹੈ, ਪ੍ਰੇਮ ਵੱਧਦਾ। ਜਦ ਆਪਾਂ ਜਾਂਦੇ ਹਾਂ, ਕਈ ਗੁਰਮੁਖ ਪਿਆਰੇ ਜਿਹੜੇ ਗੁਰਸਿੱਖੀ ਦੀ ਹਾਲੇ ਮੁਹਾਰ ਨਹੀਂ ਸਿੱਖ ਰਹੇ ਹੁੰਦੇ ਹੈ, ਉਹਨਾਂ ਨੂੰ ਇੰਨੇ ਵਿੱਚ ਚਾਅ ਚੜ੍ਹਦਾ ਕਿ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੇ ਸਰੋਵਰ 'ਚ ਇਸ਼ਨਾਨ ਕੀਤਾ, ਮੌਜਾਂ ਬਣ ਗਈਆਂ, ਅਸੀਂ ਅੱਜ ਕੰਮ ਨਹੀਂ ਕਰਨਾ, ਮੱਸਿਆ ਦਾ ਦਿਹਾੜਾ, ਅਸੀਂ ਸਤਿਗੁਰਾਂ ਦੇ ਦਰ ਤੇ ਜਾਣਾ ਹੀ ਜਾਣਾ, ਉਹ ਮੁਹਾਰ ਨਹੀਂ ਪੜ ਰਹੇ। ਹੁਣ ਅੰਦਰਲੇ ਤੀਰਥ ਤੱਕ ਪਹੁੰਚਣ ਵਾਸਤੇ ਗੁਰੂ ਰਾਮਦਾਸ ਪਾਤਸ਼ਾਹ ਫਿਰ ਕੀਰਤਨ ਸੁਣਾਉਣਗੇ, ਗੁਰਬਾਣੀ ਵਿੱਚ ਪਵਿੱਤਰ ਬਚਨ ਦੱਸਣਗੇ, ਫਿਰ ਸੇਵਕ ਨਾਮ ਅਭਿਆਸ ਕਰੇਗਾ, ਫਿਰ ਕਥਾ ਵਾਰਤਾ ਸੁਣ ਸੁਣ ਉਸ ਤੋਂ ਅਗਾਂਹ ਕਦਮ ਕਦਮ ਵਧੇਗਾ, ਵਧਦਿਆਂ ਵਧਦਿਆਂ ਫਿਰ ਅੰਦਰਲੇ ਤੀਰਥ ਤੱਕ ਉਹ ਪਹੁੰਚੇਗਾ। ਇਸ ਲਈ ਬਾਹਰਲੇ ਤੀਰਥ ਅੰਦਰਲੇ ਤੀਰਥ ਦੀ ਪ੍ਰਾਪਤੀ ਦੇ ਵਿੱਚ ਸਹਾਇਕ ਹਨ। ਮਹਾਰਾਜ ਪਾਤਸ਼ਾਹ ਫਰਮਾਉਂਦੇ ਹੈ ਕਿ ਅੰਦਰਲੇ ਤੀਰਥ ਦਾ ਗਿਆਨ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰ ਦਿੰਦੇ ਹਨ। ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤਸਰ ਤੀਰਥ ਨਾਏ, ਜੇਕਰ ਮਨ ਨਿਰਮਲ ਹੋ ਗਿਆ, ਸ਼ੁੱਧ ਹੋ ਗਿਆ, ਫਿਰ ਪਾਤਸ਼ਾਹ ਜੀ ਫਰਮਾਉਂਦੇ ਆ ਅੰਦਰ ਹੀ ਅੰਮ੍ਰਿਤਸਰ ਤੀਰਥ ਇਸ਼ਨਾਨ ਦਾ ਮਹਾਤਮ ਮਿਲ ਜਾਏਗਾ, ਕਿਉਂਕਿ ਚੌਥੇ ਪਾਤਸ਼ਾਹ ਨੇ ਬੁਨਿਆਦ ਰੱਖੀ, ਪੰਜਵੇਂ ਪਾਤਸ਼ਾਹ ਨੇ ਪੂਰਾ ਕੀਤਾ, ਸ਼ਬਦ ਤੀਸਰੇ ਪਾਤਸ਼ਾਹ ਉਚਾਰ ਰਹੇ ਹੈ। ਹਜ਼ੂਰ ਫਰਮਾ ਰਹੇ ਹੈ ਜੀ ਸ਼ੁੱਧ ਹੋ ਗਈ ਹੈ ਆਤਮਾ, ਫਿਰ ਮੰਨ ਲਓ ਕਿ ਅੰਮ੍ਰਿਤਸਰ ਤੀਰਥ ਦਾ ਇਸ਼ਨਾਨ ਨਾਮ ਜਪਣ ਨਾਲ ਮਿਲ ਜਾਏਗਾ। ਸੱਜਣ ਮਿਲੇ ਸੱਜਣਾ ਸੱਚੈ ਸ਼ਬਦ ਸੁਭਾਏ, ਜੋ ਅਸਲੀ ਸੱਜਣ ਹਨ ਸਤਿਗੁਰੂ ਜੀ, ਦੁੱਖ ਵੇਲੇ ਸੁੱਖ ਵੇਲੇ ਹਮੇਸ਼ਾ ਨਾਲ ਰਹਿਣ ਵਾਲੇ, ਉਹ ਜਦ ਸੇਵਕ ਰੂਪ ਸੱਜਣ ਨੂੰ ਮਿਲ ਜਾਂਦੇ ਹਨ, ਘਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ। ਸੇਵਕ ਨੂੰ ਅੰਦਰ ਹੀ ਸੋਚਣ ਵਾਸਤੇ ਪਾਤਸ਼ਾਹ ਮਜਬੂਰ ਕਰ ਦਿੰਦੇ ਨੇ, ਹੁਣ ਤੂੰ ਆਪਣੇ ਆਪ ਨੂੰ ਪਰਚਾ ਪਾ ਤੇ ਦੇਖ ਤੇਰੇ ਕਿੰਨੇ ਨੰਬਰ ਆਉਂਦੇ ਹੈ, ਸਤਿਗੁਰਾਂ ਦੀ ਬਾਣੀ ਪੈਮਾਨਾ ਹੈ, ਉਹਦੇ ਦੁਆਰਾ ਚੈੱਕ ਕਰ ਕਿ ਕਿੱਥੇ ਤੇਰੀ ਅਵਸਥਾ ਪਹੁੰਚੀ ਹੋਈ ਹੈ। ਪਾਤਸ਼ਾਹ ਫਰਮਾਉਂਦੇ ਇਸ ਤਰ੍ਹਾਂ ਪਰਚੇ ਦਿੰਦਾ ਦਿੰਦਾ ਸੇਵਕ ਜਦ ਪਾਸ ਹੋ ਜਾਂਦਾ ਹੈ, ਜੋਤੀ ਜੋਤ ਮਿਲਾਏ ਗੁਰੂ ਦੀ ਜੋਤ ਨਾਲ, ਉਸ ਸੇਵਕ ਦੀ ਜੋਤ ਮਿਲ ਜਾਂਦੀ ਹੈ। ਪਾਖੰਡ ਜਮਕਾਲ ਨਾ ਛੋਡਈ ਲੈ ਜਾਸੀ ਪਤ ਗਵਾਏ, ਨਾਨਕ ਨਾਮਰ ਤੇ ਸੇ ਉਭਰੇ ਸੱਚੇ ਸਿਉ ਲਿਵਲਾਏ। ਕਥਾ ਦਾ ਸਮਾਂ ਸੰਪੂਰਨ ਹੈ ਸਾਧ ਸੰਗਤ ਜੀਓ, ਇਸ ਤੋਂ ਅਗਲੀਆਂ ਪੰਕਤੀਆਂ ਦੀ ਕੱਲ ਨੂੰ ਵਿਚਾਰ ਆਪਾਂ ਵਿਚਾਰਾਂਗੇ। ਆਪ ਸਰਬੱਤ ਸੰਗਤਾਂ ਦਾ ਧੰਨਵਾਦ, ਸਭਨਾਂ ਨੂੰ ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਹ ਸੰਸਤਕਾਰਯੋਗ